ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਅਗੰਮੀ ਜੋਤ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਰੂ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਕਿ ਅਸੀਂ ਕੀ ਕਰਦੇ ਹਾਂ ਅਤੇ ਖਾਂਦੇ ਹਾਂ, ਕੀ ਬੋਲਦੇ ਅਤੇ ਸੋਚਦੇ ਹਾਂ। ਜਿਹੜੇ ਇਹਨਾਂ ਵੇਰਵਿਆਂ ਵੱਲ ਧਿਆਨ ਦਿਵਾਉਂਦੇ ਹਨ, ਉਹਨਾਂ ਨੂੰ ਅਜੇ ਲੇਖੇ ਇੱਕ ਗੱਲ ਦਾ ਪਤਾ ਨਹੀਂ। ਉਹ ਤਾਂ ਇੱਕੋ ਗੱਲ ਪੁੱਛਦਾ ਹੈ ਕਿ ਤੇਰੀ ਸੁਰਤ ਕਿਸ ਪੱਧਰ 'ਤੇ ਹੈ। ਫਿਰ ਦੁਹਰਾ ਦੇਈਏ, ਗੁਰੂ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਕਿ ਅਸੀਂ ਕੀ ਕਰਦੇ ਹਾਂ ਅਤੇ ਖਾਂਦੇ ਹਾਂ, ਕੀ ਬੋਲਦੇ ਅਤੇ ਸੋਚਦੇ ਹਾਂ। ਜਿਹੜੇ ਇਹਨਾਂ ਵੇਰਵਿਆਂ ਵੱਲ ਧਿਆਨ ਦਿਵਾਉਂਦੇ ਹਨ, ਉਹਨਾਂ ਨੂੰ ਅਜੇ ਲੇਖੇ ਇੱਕ ਗੱਲ ਦਾ ਪਤਾ ਨਹੀਂ। ਉਹ ਤਾਂ ਇੱਕੋ ਗੱਲ ਪੁੱਛਦਾ ਹੈ, ਤੇਰੀ ਸੁਰਤ ਕਿਸ ਪੱਧਰ 'ਤੇ ਹੈ ਅਤੇ ਕਿੱਥੇ ਹੈ? ਕੀ ਇਹ ਪੂਰਨ ਹੈ? ਕੀ ਇਹ ਚੜ੍ਹਦੀ ਕਲਾ ਵਿੱਚ ਹੈ ਜਾਂ ਢਹਿੰਦੀ ਵਿੱਚ? ਅਤੇ ਕੀ ਸੂਖਮ ਤੌਰ 'ਤੇ ਅਡੋਲ ਹੈ ਤਾਂ ਜੋ ਉਹ ਮਾਲਕ ਦੀ ਪ੍ਰੇਰਣਾ ਨੂੰ ਸਮਝ ਸਕੇ? ਕੀ ਮਨੁੱਖ ਇੱਕ ਰਬਾਬੀ ਵਰਗਾ ਹੈ ਜੋ ਅਚੇਤ ਹੀ ਉਸ ਉੱਪਰਲੇ ਮੰਡਲ ਵਿੱਚੋਂ ਵਗ ਰਹੀਆਂ ਸੀਤਲ ਪੌਣਾ ਸਹਿਤ ਗਾ ਉੱਠਦਾ ਹੈ? ਅਸੀਂ ਸਿੱਖ ਵਜੋਂ ਗਲਪ ਵਿੱਚੋਂ ਗੁਰੂ ਦੀ ਰਜ਼ਾ ਅਨੁਸਾਰ ਮਨੁੱਖ ਇਤਿਹਾਸ ਪੜ੍ਹਾਂਗੇ। ਇੱਕ ਗਰੀਬ ਮੁਸਲਮਾਨ ਕਹਿੰਦਾ ਹੈ ਕਿ ਗੁਰੂ ਨਾਨਕ ਕਦੇ ਵੀ ਮੱਕੇ ਨਹੀਂ ਗਏ, ਜਿਵੇਂ ਕਿ ਉਸਦਾ ਮੱਕੇ ਜਾਣਾ ਸਾਡੇ ਚਿੱਤ ਵਿੱਚ ਨਹੀਂ ਹੋ ਸਕਦਾ। ਉਸਦਾ ਮੱਕੇ ਜਾਣਾ ਸਾਡੇ ਲਈ ਕੇਵਲ ਇਹ ਗਿਆਨ ਪ੍ਰਾਪਤ ਕਰਨਾ ਹੈ ਕਿ ਖੁਦਾ, ਜਿਸ ਨੂੰ ਮੁਸਲਮਾਨ ਕਹਿੰਦੇ ਹਨ ਕਿ ਕਾਬੇ ਵਿੱਚ ਹੈ, ਹਰ ਥਾਂ ਹੈ। ਇਹ ਸਿਰਫ ਇੱਕ ਮਨੁੱਖੀ ਭਰਮ ਭੁਲੇਖੇ ਨੂੰ ਦੂਰ ਕਰਨਾ ਹੈ। ਨਹੀਂ ਤਾਂ ਮੱਕਾ ਖਜੂਰਾਂ ਭਰੇ ਸ਼ਹਿਰਾਂ ਦੇ ਦੂਜਿਆਂ ਸ਼ਹਿਰਾਂ ਵਾਂਗ ਹੀ ਇੱਕ ਸ਼ਹਿਰ ਹੈ। ਬਦਯੂਨੀ ਮਾਲਾਬਾਰ ਦੇ ਮੁਸਲਮਾਨਾਂ ਨਾਲੋਂ ਕੋਈ ਬਹੁਤੇ ਚੰਗੇ ਮਨੁੱਖ ਨਹੀਂ। ਜੇਤੂ ਦੀ ਸੁਰਤ ਜਿੱਤਾਂ ਨਾਲ ਚੜ੍ਹਦੀ ਕਲਾ ਵਿੱਚ ਆਉਂਦੀ ਹੈ, ਪਰ ਉਸ ਜੇਤੂ ਦੀ ਹਾਲਤ ਕੀ ਆਉਂਦੀ ਹੈ ਜਦੋਂ ਹਾਰਦਾ ਹੈ? ਮਰਦ ਦੇ ਕਾਮਣੀ ਪ੍ਰਤੀ ਵਿਲਾਸੀ ਪਿਆਰ ਦੀ ਇਸ ਵਿੱਚ ਗੰਧ ਹੈ, ਪਰ ਉਦੋਂ ਕੀ ਆਉਂਦਾ ਹੈ ਜਦੋਂ ਉਹ ਉਸਨੂੰ ਤਿਰਸਕਾਰ ਦਿੰਦੀ ਹੈ? ਦੁਆਲੇ ਦੀ ਅਚਾਨਕ ਹੋਈ ਮਾਇਕ ਉੱਨਤੀ ਨਾਲ ਸੁਰਤ ਖਿੜ ਪੈਂਦੀ ਹੈ, ਪਰ ਉਦੋਂ ਕੀ ਹਾਲਤ ਆਉਂਦੀ ਹੈ ਜਦੋਂ ਇਹ ਚਲੀ ਜਾਂਦੀ ਹੈ? ਰੋਜ਼ਾਨਾ ਜੀਵਨ ਵਿੱਚ ਅਸੀਂ ਇੱਛਾਵਾਂ ਦੀ ਪੂਰਤੀ ਜਾਂ ਅਪੂਰਤੀ ਕਾਰਨ ਡੁੱਬਦੇ ਅਤੇ ਦੁਖੀ ਹੁੰਦੇ ਹਾਂ, ਅਤੇ ਗੁਰੂ ਸਾਹਿਬਾਂ ਅਨੁਸਾਰ ਮਨੁੱਖ ਦੀ ਅਸਲ ਵਿੱਦਿਆ ਸੁਰਤ ਦਾ ਨਿੱਜੀ ਅਧਿਐਨ ਹੈ, ਤਾਂ ਜੋ ਸ਼ਿਖਰ 'ਤੇ ਪੁੱਜੇ ਅਤੇ ਉੱਥੇ ਹੀ ਰਹਿ ਸਕੇ ਅਤੇ ਆਪਣੀ ਸੁਰਤ ਵਿੱਚ ਵੱਧ ਤੋਂ ਵੱਧ ਸ਼ਕਤੀ ਪ੍ਰਾਪਤ ਕਰ ਸਕੇ। ਇਹ ਜਿਵੇਂ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਕਾਰੀਗਰ ਆਪਣੇ ਕੰਮ ਵਿੱਚ ਜੁਟਿਆ ਹੋਇਆ ਹੈ। ਇਹ ਨਿਰੰਤਰ ਸੁਚੇਤ ਚੁੱਪ ਰਾਹੀਂ ਸਹਿਜ ਵਿਗਾਸ ਹੈ। ਸੁਰਤ ਦੀ ਇਹ ਸ਼ਕਤੀ ਮਨੁੱਖ ਦੇ ਪੱਠਿਆਂ ਜਾਂ ਸਟੀਲ ਦੀ ਸ਼ਕਤੀ ਵਰਗੀ ਨਹੀਂ, ਇਹ ਕਵੀ ਦੀ ਕਲਪਨਾ ਦੀ ਸ਼ਕਤੀ ਹੈ। ਇਹ ਜੋਤ ਹੈ ਜੋ ਜਗਮਗਾਉਂਦੀ ਹੈ ਅਤੇ ਜਿਸ ਦੀ ਰੋਸ਼ਨੀ ਨੂੰ ਕੋਈ ਹਨੇਰਾ ਮੱਧਮ ਨਹੀਂ ਪਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਇਹ ਤਾਂ ਮਨ ਮੰਦਰ ਵਿੱਚ ਜਾਗਤ ਜੋਤ ਜਪੈ ਨਿਸਬਾਸਰ ਵਾਲੀ ਬਾਤ ਹੈ। ਅਤੇ ਸੁਰਤ ਦੀ ਵੱਡੀ ਸ਼ਕਤੀ ਆਪਣੇ ਆਪ ਵਿੱਚ ਨਹੀਂ, ਸਗੋਂ ਆਪਣੇ ਰੂਹਾਨੀ ਵਾਤਾਵਰਣ ਜੋ ਅਧਿਕ ਮਦਦਗਾਰਾਂ ਦੀ ਸੰਗੀਤਮਈ ਹੋਣ ਨਾਲ ਸੁਗੰਧਿਤ ਹੈ, ਨਾਲ ਇੱਕ ਸੁਰ ਹੋਣਾ ਹੈ। ਫਿਰ ਦੁਹਰਾ ਦੇਈਏ, ਸੁਰਤ ਦੀ ਵੱਡੀ ਸ਼ਕਤੀ ਆਪਣੇ ਆਪ ਵਿੱਚ ਨਹੀਂ, ਸਗੋਂ ਆਪਣੇ ਰੂਹਾਨੀ ਵਾਤਾਵਰਣ ਜੋ ਅਧਿਕ ਮਦਦਗਾਰਾਂ ਦੀ ਸੰਗੀਤਮਈ ਹੋਣ ਨਾਲ ਸੁਗੰਧਿਤ ਹੈ, ਨਾਲ ਇੱਕ ਸੁਰ ਹੋਣਾ ਹੈ। ਇਹ ਸੱਚ ਹੀ ਲਿਖਿਆ ਹੈ। ਇੱਥੇ ਆਪ ਜੀ ਨੇ ਈਸਾ ਦੇ ਜੀਵਨ ਵਿੱਚ ਹੋਈ ਇੱਕ ਘਟਨਾ ਦਾ ਵਰਣਨ ਕੀਤਾ ਹੈ। ਇਹ ਸੱਚ ਹੀ ਲਿਖਿਆ ਹੈ। ਅਤੇ ਉੱਥੇ ਸਵਰਗ ਵਿੱਚੋਂ ਇੱਕ ਫਰਿਸ਼ਤਾ ਉਤਰਿਆ ਅਤੇ ਉਸਨੂੰ ਤਰਵਾਸ ਦਿੱਤਾ। ਇਹਨਾਂ ਸ਼ਬਦਾਂ ਵੱਲ ਧਿਆਨ ਦਿਓ, ਉਸਨੂੰ ਤਰਵਾਸ ਦਿੱਤਾ। ਉਸਨੂੰ ਇੱਥੇ ਆਪ ਈਸਾਈ ਹੈ। ਸੁਰਤ ਦਾ ਤਰਵਾਸ ਯਕੀਨ ਦਾ ਤਰਵਾਸ ਹੈ। ਜਦੋਂ ਜਹਾਜ਼ ਤਬਾਹ ਹੋਣ ਸਮੇਂ ਸੈਂਟ ਪਾਲ ਨੇ ਦੁਬਦਾ ਵਿੱਚ ਫਸੇ ਰੋਮਨ ਸਿਪਾਹੀਆਂ ਨੂੰ ਯਕੀਨ ਦਿਵਾਇਆ ਕਿ ਉਹ ਸਾਰੇ ਬਚ ਜਾਣਗੇ, ਕਿ ਉਸਨੂੰ ਈਸਾ ਮਿਲਿਆ ਹੈ ਅਤੇ ਉਸਨੂੰ ਅਜਿਹਾ ਕਿਹਾ ਹੈ, ਇਹ ਤਾਂ ਸੇਵਕ ਦੀ ਸੁਰਤ ਨੂੰ ਤਰਵਾਸ ਦੇਣ ਦਾ ਕੁਦਰਤੀ ਕਾਰਜ ਸੀ। ਬਿਆਨ ਅਨੁਸਾਰ ਇਸ ਕਾਰਜ ਦੀ ਕੋਈ ਮਹੱਤਤਾ ਨਹੀਂ, ਪਰ ਪਾਲ ਨੂੰ ਇੱਕ ਅਦੁੱਤੀ ਤਰੀਕੇ ਨਾਲ ਧਰਵਾਸ ਦੇਣਾ ਵਡਿਆਈ ਭਰਿਆ ਹੈ। ਸੁਰਤ ਉਹ ਧਾਗਾ ਹੈ ਜੋ ਸਾਨੂੰ ਉਹਨਾਂ ਰੂਹਾਨੀ ਮੰਡਲਾਂ ਨਾਲ ਜੋੜੀ ਰੱਖਦਾ ਹੈ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਕਿਹਾ ਹੈ। ਉਹਨਾਂ ਕਿਹਾ, ਚਿਤ ਨਾ ਪਾਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਅਤੇ ਸਾਰਾ ਜੀਵਨ ਮਣਕਿਆਂ ਵਾਂਗ ਉਸੇ ਇੱਕ ਧਾਗੇ ਵਿੱਚ ਪਰੋਇਆ ਪਿਆ ਹੈ। ਨਫ਼ਰਤ ਨਾ ਕਰੋ, ਕਿਉਂਕਿ ਨਫ਼ਰਤ ਸੰਬੰਧੀ ਵਿਚਾਰ ਤੁਹਾਡੀ ਸੁਰਤ ਨੂੰ ਮੈਲਿਆਂ ਕਰਦਾ ਹੈ। ਕਿਸੇ ਦੇ ਦਿੱਤੇ ਦੁੱਖ ਨੂੰ ਯਾਦ ਨਾ ਰੱਖੋ ਕਿ ਅਜਿਹੀ ਕਿਸੇ ਮਾੜੇ ਜਜ਼ਬੇ ਦੇ ਪਲਦੇ ਰਹਿਣ ਨਾਲ ਤੁਹਾਡੀ ਸੁਰਤ 'ਤੇ ਮਾੜਾ ਅਸਰ ਪੈਂਦਾ ਹੈ। ਥੋੜ ਦਿਲੇ, ਤੰਗ ਦਿਲੇ, ਜ਼ਿੱਦੀ, ਕੰਜੂਸ, ਦੁਖੀ ਨਾ ਬਣੋ, ਕਿਉਂਕਿ ਇਹ ਤੁਹਾਡੀ ਸੁਰਤ ਨੂੰ ਸੰਗੋੜਦੇ ਹਨ। ਆਕਾਸ਼ ਤੇ ਤਾਰਿਆਂ ਵਾਂਗ ਦਿਲ ਦੇ ਅਸੀਮ, ਧਰਤੀ ਵਾਂਗ ਸਾਗਰ ਸਮੁੰਦਰ ਵਾਂਗ ਵਿਸ਼ਾਲ ਦਾਤੇ ਨਾ ਕਿ ਮੰਗਤੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਡੀ ਸੁਰਤ ਲਈ ਉਤਸ਼ਾਹ ਦਾ ਵਾਤਾਵਰਣ ਪੈਦਾ ਕਰਦੀਆਂ ਹਨ। ਅਕਾਲ ਪੁਰਖ ਨੂੰ ਯਾਦ ਰੱਖੋ। ਗੁਰੂ ਨਾਨਕ ਨੇ ਕਿਹਾ ਹੈ, ਪਿਆਰ ਦੀਆਂ ਇਹਨਾਂ ਚਿਣਗਾਂ ਨੂੰ ਸੁਰਤ ਦੇ ਫੁੱਲਦਾਨ ਵਿੱਚ ਸਜਾ ਦਿਓ, ਇਸ ਨੂੰ ਸੁੰਦਰਤਾ ਨਾਲ ਭਰ ਦਿਓ, ਹੌਲੀ ਹੌਲੀ ਨਿਰੰਤਰ ਭਰੀ ਜਾਓ, ਇਸ ਨੂੰ ਆਪਣੇ ਜੀਵਨ ਦੀ ਖੁਸ਼ੀ ਭਰੀ ਸੰਗੀਤਕ ਚੁੱਪ ਨਾਲ ਭਰੀ ਜਾਓ, ਜਦੋਂ ਤੱਕ ਕਿ ਖੁਸ਼ੀ ਦੇ ਸਮੁੰਦਰ ਦੇ ਕੰਢੇ ਛਲਕਣ ਨਾ ਲੱਗ ਪੈਣ। ਸੁਰਤ ਦਾ ਸੁਚੇਤ ਸੰਤੁਲਨ ਦਰਅਸਲ ਸੂਖਮ ਹੈ। ਜਿਵੇਂ ਕੋਈ ਗਵਈਆ ਕੁਰਖਤ ਧੁਨ ਨਹੀਂ ਸੁਣਾ ਸਕਦਾ, ਇਸੇ ਤਰ੍ਹਾਂ ਸੁਰਤ ਵਾਲਾ ਮਨੁੱਖ ਇੱਛਾਵਾਂ ਨਾਲ ਲਦੀਆਂ ਰੂਹਾਂ ਪਸੰਦ ਨਹੀਂ ਕਰਦਾ। ਉਹ ਉਹਨਾਂ ਅਣਜਾਣ ਲੋਕਾਂ ਨਾਲ ਰਹਿ ਸਕਦਾ ਹੈ ਜੋ ਉਸ ਉੱਤੇ ਕੋਈ ਸਾਇਆ ਨਹੀਂ ਪਾਉਂਦੇ, ਪਰ ਉਸ ਲਈ ਤਰਕ ਕਰਨ ਵਾਲੇ, ਭਾਵੇਂ ਜਿਨ੍ਹਾਂ ਦੇ ਸਰੀਰ ਵਿੱਚੋਂ ਚਤਰਾਈ, ਵਿਉਂਤਾਂ ਅਤੇ ਦਿਮਾਗੀ ਸੜਿਆਨ ਦੀ ਬੋਹ ਆਉਂਦੀ ਹੈ, ਮਨੁੱਖਾਂ ਨਾਲ ਜੀਉਣਾ ਦਮ ਘੋਟੂ ਜਾਪਦਾ ਹੈ। ਭਾਵੇਂ ਜਿਵੇਂ ਕਿ ਲੋਕ ਕਹਿੰਦੇ ਹਨ ਉਹ ਸੁੱਚੇ ਹਨ, ਫਿਰ ਵੀ ਪਾਰੇ ਹਨ। ਫਿਰ ਦੁਹਰਾ ਦਈਏ, ਇਸ ਤਰ੍ਹਾਂ ਸੁਰਤ ਵਾਲਾ ਮਨੁੱਖ ਇੱਛਾਵਾਂ ਨਾਲ ਲਦੀਆਂ ਰੂਹਾਂ ਪਸੰਦ ਨਹੀਂ ਕਰਦਾ। ਉਹ ਉਹਨਾਂ ਅਣਜਾਣ ਲੋਕਾਂ ਨਾਲ ਰਹਿ ਸਕਦਾ ਹੈ ਜੋ ਉਸ ਉੱਤੇ ਕੋਈ ਸਾਇਆ ਨਹੀਂ ਪਾਉਂਦੇ, ਪਰ ਉਸ ਲਈ ਤਰਕ ਕਰਨ ਵਾਲੇ, ਭਾਵੇਂ ਜਿਨ੍ਹਾਂ ਦੇ ਸਰੀਰ ਵਿੱਚੋਂ ਚਤਰਾਈ, ਵਿਉਂਤਾਂ ਅਤੇ ਦਿਮਾਗੀ ਸੜਾਉਣ ਦੀ ਬੋਹ ਆਉਂਦੀ ਹੈ, ਮਨੁੱਖਾਂ ਨਾਲ ਜੀਉਣਾ ਦਮ ਘੋਟੂ ਜਾਪਦਾ ਹੈ, ਭਾਵੇਂ ਜਿਵੇਂ ਕਿ ਲੋਕ ਕਹਿੰਦੇ ਹਨ ਉਹ ਸੁੱਚੇ ਹਨ, ਫਿਰ ਵੀ ਪਾਰੇ ਹਨ। ਕਿਸੇ ਵੈਸ਼ੀਆ ਕੋਲੋਂ ਕਿਸੇ ਸੁੱਤੇ ਸਿੱਧ ਅਹਿਸਾਸ ਅਧੀਨ ਭੇਟ ਵਜੋਂ ਆਈ ਭੁੰਨੇ ਦਾਣਿਆਂ ਦੀ ਮੁੱਠੀ ਸੁਰਤ ਵਾਲਾ ਪ੍ਰਵਾਨ ਕਰਦਾ ਹੈ, ਪਰ ਭਾਰੀ ਰੂਹ ਵੱਲੋਂ ਪੂਜਾ ਦੇ ਬਾਹਰੀ ਅਡੰਬਰ ਸਹਿ ਦਿੱਤਾ ਮੋਤੀਆਂ ਦਾ ਹਾਰ ਵੀ ਜਦੋਂ ਉਸਦੇ ਗਲ ਵਿੱਚ ਪਾਇਆ ਜਾਵੇਗਾ, ਉਸਨੂੰ ਸਰਾਪ ਵਾਂਗ ਡੱਸੇਗਾ। ਅਜਿਹੀ ਭੇਟ ਕਰਨ ਵਾਲੇ ਮਨੁੱਖ ਦੇ ਦੂਸ਼ਣ ਅਤੇ ਭ੍ਰਿਸ਼ਟਾਚਾਰ ਨਾਲ ਉਸਦੀ ਗਰਦਨ ਸੜਨ ਲੱਗ ਪਵੇਗੀ। ਭੈਣ ਨਿਵੇਦਤਾ ਨੇ ਲਿਖਿਆ ਹੈ ਕਿ ਸ੍ਰੀ ਰਾਮ ਕ੍ਰਿਸ਼ਨਾ ਪਰਮਹੰਸ ਉਹਨਾਂ ਨੂੰ ਭੇਟ ਕੀਤੀਆਂ ਅਜਿਹੀਆਂ ਵਸਤਾਂ ਬਾਰੇ ਕਹਿੰਦੇ ਸਨ ਅਤੇ ਆਪਣੇ ਆਸਨ 'ਤੇ ਹੀ ਪਈਆਂ ਛੱਡ ਜਾਂਦੇ ਸਨ। ਕਈਆਂ ਨੂੰ ਕਹਿੰਦੇ, ਲੈ ਜਾਓ, ਕਿਸੇ ਨੇ ਮੇਰਾ ਆਸਨ ਭੇਟ ਦਿੱਤਾ ਹੈ। ਦੂਜਿਆਂ ਨੂੰ ਕਹਿੰਦੇ, ਮੈਂ ਇਸ ਨੂੰ ਖਾ ਸਕਦਾ ਹਾਂ, ਕਿਸੇ ਚੰਗੀ ਰੂਹ ਨੇ ਮੈਨੂੰ ਇਹ ਭੇਟ ਕੀਤੀ ਹੈ। ਦੈਵੀ ਅਹਿਸਾਸ, ਪ੍ਰੀਤ, ਇਹ ਸੁਚੇਤ ਸਤਿਕਾਰ ਜੋ ਮਨੁੱਖੀ ਹਿਰਦੇ ਨੂੰ ਸ਼ੁੱਧ ਕਰਦਾ ਹੈ, ਬਹੁਤ ਸੁਹਜ ਪੂਰਨ ਹੈ। ਅਸਲ ਵਿੱਚ ਕੋਈ ਵੀ ਉੱਚਤਮ ਸੁਰਤ ਵਾਲੇ ਮਨੁੱਖ ਤੋਂ ਬਿਨਾਂ ਇੰਨਾ ਸੁਚੇਤ ਨਹੀਂ ਹੋ ਸਕਦਾ। ਇਹੀ ਸੁਚੇਤ ਰੂਹ ਦਾ ਉੱਚਤਮ ਸੁਹਜਵਾਦ ਹੈ। ਇੱਕ ਦਿਨ ਮੈਂ ਇੱਕ ਆਦਮੀ ਨੂੰ ਕਿਸੇ ਸਾਧ ਲਈ ਵਧੀਆ ਬਦਾਮਾਂ ਦੀ ਭੇਟ ਲਿਆਉਂਦਿਆਂ ਵੇਖਿਆ। ਸਮਾਜਿਕ ਤੌਰ 'ਤੇ ਜਿਵੇਂ ਲੋਕ ਕਹਿੰਦੇ ਹਨ ਉਹ ਇੱਕ ਵੱਡਾ ਆਦਮੀ ਸੀ, ਪਰ ਉਸਦੇ ਬਦਾਮਾਂ ਵਿੱਚੋਂ ਕੋਰ ਹਨੇਰੇ, ਨੀਚਤਾ ਦੇ ਧੂੰਏ ਅਤੇ ਰੂਹ ਦੇ ਛੁੱਟਪਣ ਦੀ ਸੁਗੰਧ ਆਉਂਦੀ ਸੀ। ਸਾਧੂ ਨੇ ਉਹਨਾਂ ਨੂੰ ਬਾਰੀਓਂ ਬਾਹਰ ਦਰਿਆ ਵਿੱਚ ਸੁੱਟਵਾ ਦਿੱਤਾ। ਸਾਰੇ ਪੰਡਿਤ, ਬ੍ਰਹਮਚਾਰੀ, ਸੰਨਿਆਸੀ ਅਤੇ ਪਵਿੱਤਰ ਮਨੁੱਖ ਜੋ ਰਾਮਚੰਦਰ ਦੀ ਉਡੀਕ ਵਿੱਚ ਸਨ, ਸ਼ੁੱਧਤਾ ਨਾਲ ਭਾਰੀ ਅਤੇ ਸ਼ਿਬਰੀ ਪੀਲ ਇਸਤਰੀ ਆਪਣੇ ਨੀਵੇਂਪਣ ਸਹਿਤ ਉਹਨਾਂ ਨਾਲੋਂ ਵਧੇਰੇ ਤੇਜ਼ ਵਾਲੀ ਸੀ। ਜਦੋਂ ਰਾਮ ਚੰਦਰ ਉੱਥੇ ਪੁੱਜੇ ਉਹਨਾਂ ਸਾਰਿਆਂ ਸ਼ਿਕਾਇਤ ਕੀਤੀ ਕਿ ਪੀਣ ਵਾਲੇ ਪਾਣੀ ਵਾਲੀ ਛੱਪੜੀ ਦਾ ਪਾਣੀ ਕੌੜਾ ਹੋ ਗਿਆ ਸੀ ਅਤੇ ਇਸ ਵਿੱਚ ਕੀੜੇ ਪੈ ਗਏ ਸਨ ਅਤੇ ਉਹਨਾਂ ਬਿਨੈ ਕੀਤੀ ਕਿ ਉਹ ਪਾਣੀ ਵਿੱਚ ਆਪਣੇ ਪਵਿੱਤਰ ਚਰਨ ਧੋਣ ਤਾਂ ਜੋ ਇਹ ਫਿਰ ਮਿੱਠਾ ਅਤੇ ਤਾਜ਼ਾ ਹੋ ਜਾਵੇ ਅਤੇ ਕਿਹਾ ਜਾਂਦਾ ਹੈ ਰਾਮ ਚੰਦਰ ਜੀ ਨੇ ਉਸ ਵਿੱਚ ਆਪਣੇ ਚਰਨ ਧੋਤੇ ਪਰ ਪਾਣੀ ਵਿੱਚ ਕੋਈ ਤਬਦੀਲੀ ਨਾ ਆਈ। ਉਹਨਾਂ ਫਿਰ ਬੇਨਤੀ ਕੀਤੀ ਅਤੇ ਰਾਮ ਚੰਦਰ ਜੀ ਨੇ ਉੱਤਰ ਦਿੱਤਾ, ਮੇਰੇ ਨਹੀਂ, ਉਹ ਭੀਲਣੀ ਇਸਤਰੀ ਇਸ ਵੇਲੇ ਉਚਿਆਈ ਸੁਰਤ ਵਾਲੀ ਹੈ, ਤੁਹਾਡਾ ਪਾਣੀ ਤੁਹਾਡੀ ਸ਼ੁੱਧਤਾ ਕਾਰਨ ਕੌੜਾ ਹੋ ਗਿਆ ਹੈ, ਤੁਸੀਂ ਉਸਨੂੰ ਨੀਵੀਂ ਜਾਤ ਦੇ ਸਮਝਦੇ ਹੋ, ਉਸਨੂੰ ਇਸ ਵਿੱਚ ਆਪਣੇ ਚਰਨ ਧੋਣ ਲਈ ਬੁਲਾਓ ਅਤੇ ਪਾਣੀ ਤਾਜ਼ਾ ਅਤੇ ਮਿੱਠਾ ਹੋ ਜਾਵੇਗਾ। ਰਾਮ ਚੰਦਰ ਜੀ ਨੂੰ ਸੁਰਤ ਦੀਆਂ ਸਥਿਤੀਆਂ ਦਾ ਪਤਾ ਸੀ। ਪੰਡਿਤ ਤਾਂ ਸਦਾ ਵਾਂਗ ਪੱਥਰਾਂ ਵਾਂਗ ਅੰਨੇ ਸਨ। ਤ੍ਰਿਸਕ੍ਰਿਤ ਭੀਲਣੀ ਨੇ ਆਪਣੇ ਚਰਨ ਧੋਤੇ ਅਤੇ ਛੱਪੜੀ ਫਿਰ ਮਿੱਠੀ ਹੋ ਗਈ। ਇਹ ਉਚਿਆਈ ਸੁਰਤ ਦਾ ਕਮਾਲ ਹੈ। ਜੇ ਕਿਸੇ ਨੇ ਸਿੱਖਾਂ ਦਾ ਇਤਿਹਾਸ ਲਿਖਣ ਦਾ ਯਤਨ ਕਰਨਾ ਹੋਵੇ ਤਾਂ ਉਹ ਇਸ ਸਰਬਗਤਾ ਦੇ ਨਜ਼ਰੀਏ 'ਤੇ ਹੋਣਾ ਚਾਹੀਦਾ ਹੈ ਜੋ ਆਪਾ ਲੋਕਾਂ ਅਤੇ ਵਸਤਾਂ ਦੇ ਅਸਰ ਨੂੰ ਅੰਕਿਤ ਕਰਦਾ ਹੈ। ਸ਼ੂਨ ਪਦਾਰਥ ਅਤੇ ਤਥਾ ਕਥਿਤ ਸਦਾਚਾਰਕ ਕਹਾਣੀਆਂ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ। ਰਾਮਚੰਦਰ ਜੀ ਨੇ ਭੀਲਣੀ ਦੀ ਰੂਹਾਨੀ ਉੱਚਤਾ ਨੂੰ ਵੇਖਿਆ। ਉਸ ਸੁਚੇਤ ਸਰਬਗਤਾ ਤੋਂ ਬਿਨਾਂ ਕੌਣ ਸਿੱਖ ਇਤਿਹਾਸ ਲਿਖ ਸਕਦਾ ਹੈ? ਕੇਵਲ ਮੂਰਖ ਹੀ ਉਹਨਾਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੂੰ ਉਹ ਇਤਿਹਾਸਕ ਵਾਕਿਆਤ ਆਖਦੇ ਹਨ। ਮਹਾਨ ਵਾਕਿਆਤ ਰੂਹ ਦੇ ਹਨ ਅਤੇ ਮਨੁੱਖ ਦੀ ਆਪਣੀ ਸੁਰਤ ਵਿੱਚ ਪ੍ਰਗਟ ਆਉਂਦੇ ਹਨ। ਜਿੰਨੀ ਉੱਚੀ ਇਹ ਉਡਾਰੀ ਮਾਰਦੀ ਹੈ ਉਨਾ ਹੀ ਵਧੇਰੇ ਜੀਵਨ ਸੱਚ ਦਾ ਭੇਦ ਪਾਉਂਦੀ ਹੈ। ਪ੍ਰਹਿਲਾਦ ਦੀ ਸੁਰਤ ਸਦਾ ਗਾਉਂਦੀ ਅਤੇ ਨੱਚਦੀ ਹੈ, ਪਰ ਜਦੋਂ ਲਾਲ ਥੰਮ ਉਸਦੇ ਸਾਹਮਣੇ ਸੀ ਅਤੇ ਉਸਨੂੰ ਜੱਫੀ ਪਾਉਣ ਲਈ ਕਿਹਾ ਗਿਆ ਸੀ, ਈਸਾ ਵਾਂਗ ਉਹ ਕਹਿ ਉੱਠਿਆ ਸੀ, ਪਿਤਾ ਜੇ ਤੇਰੀ ਰਜ਼ਾ ਹੈ ਮੇਰੇ ਤੋਂ ਇਹ ਪਿਆਲਾ ਹਟਾ ਲੈ। ਸੁਰਤ ਦੀ ਇਹ ਕੰਬਣੀ ਦੱਸਦੀ ਹੈ ਕਿ ਰੂਹ ਜੀਵਤ ਹੈ। ਪਥਰਾਈ ਸੁਰਤ ਭਾਵੇਂ ਕਿੰਨੀ ਮਜ਼ਬੂਤ ਪਈ ਪਾਸੇ ਪਰ ਇਹ ਜ਼ਿੰਦਾ ਨਹੀਂ। ਹਾਂਜੀ, ਸੁਰਤ ਦੀ ਇਹ ਕੰਬਣੀ ਦੱਸਦੀ ਹੈ ਕਿ ਰੂਹ ਜੀਵਤ ਹੈ। ਪਥਰਾਈ ਸੁਰਤ ਭਾਵੇਂ ਕਿੰਨੀ ਮਜ਼ਬੂਤ ਪਈ ਪਾਸੇ ਪਰ ਇਹ ਜ਼ਿੰਦਾ ਨਹੀਂ। ਅਤੇ ਆਮ ਤੌਰ 'ਤੇ ਉਹਨਾਂ ਦੀ ਸੁਰਤ ਜੋ ਫੈਰੀਸਿਜ਼ ਅਤੇ ਯਹੂਦੀਆਂ ਵਾਂਗ ਧਨ ਦੌਲਤ ਅਤੇ ਜਬਰ ਨੂੰ ਪਿਆਰ ਕਰਦੇ ਹਨ ਮਰ ਚੁੱਕੀ ਹੈ। ਆਮ ਤੌਰ 'ਤੇ ਧਰਮ ਸ਼ਾਸਤਰੀ ਮਾਹੌਲ ਰੂਹ ਦੀ ਚਮਕ ਨੂੰ ਮੱਧਮ ਪਾ ਦਿੰਦਾ ਹੈ। ਜਦੋਂ ਸੂਰਜ ਦੇ ਉਦੇ ਹੋਣ ਸਮੇਂ ਤੁਹਾਨੂੰ ਕੋਈ ਝਰਨਾਹਟ ਨਹੀਂ ਛਿੜਦੀ, ਜਦੋਂ ਤੁਸੀਂ ਕੁਦਰਤ ਅਤੇ ਮਨੁੱਖ ਵਿੱਚ ਖੁਦਾ ਨੂੰ ਮਿਲਣ ਲਈ ਛਾਲ ਨਹੀਂ ਮਾਰਦੇ, ਜਦੋਂ ਤੁਸੀਂ ਸੁੰਨ ਅਤੇ ਅਣਗੋਲਿਆ ਜੀਵਨ ਜੀਵਦੇ ਹੋ ਤਾਂ ਤੁਹਾਡੀ ਸੁਰਤ ਮਰ ਚੁੱਕੀ ਹੈ। ਅਤੇ ਆਮ ਤੌਰ 'ਤੇ ਪੇਸ਼ਾਵਰ ਪੁਜਾਰੀਆਂ ਅਤੇ ਉਪਦੇਸ਼ਕਾਂ ਦੀ ਸੁਰਤ ਮਰ ਚੁੱਕੀ ਹੈ। ਉਹ ਸੁਰਤ ਜੀਵਤ ਹੈ, ਉਸਦੇ ਪਿਆਰ ਦੀ ਸਪਿਰਿਟ ਨਾਲ ਜ਼ਿੰਦਾ ਹੈ। ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਫਿਰ ਦੁਹਰਾ ਦੇਈਏ, ਜਦੋਂ ਤੁਸੀਂ ਕੁਦਰਤ ਅਤੇ ਮਨੁੱਖ ਵਿੱਚ ਖੁਦਾ ਨੂੰ ਮਿਲਣ ਲਈ ਛਾਲ ਨਹੀਂ ਮਾਰਦੇ, ਜਦੋਂ ਤੁਸੀਂ ਸੁਣ ਅਤੇ ਅਣਗੋਲਿਆ ਜੀਵਨ ਜੀਉਂਦੇ ਹੋ ਤਾਂ ਤੁਹਾਡੀ ਸੁਰਤ ਮਰ ਚੁੱਕੀ ਹੈ। ਅਤੇ ਆਮ ਤੌਰ 'ਤੇ ਪੇਸ਼ਾਵਰ ਪੁਜਾਰੀਆਂ ਅਤੇ ਉਪਦੇਸ਼ਕਾਂ ਦੀ ਸੁਰਤ ਮਰ ਚੁੱਕੀ ਹੈ। ਉਹ ਸੁਰਤ ਜੀਵਤ ਹੈ, ਉਸ ਦੇ ਪਿਆਰ ਵਿੱਚ ਸਪਿਰਿਟ ਨਾਲ ਜ਼ਿੰਦਾ ਹੈ। ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।